ਸਾਖੀ ਹੋਰ ਚੱਲੀ ਮਰਦਾਨਾ। ਇੱਕ ਦਿਨ ਗੁਰੂ ਨਾਨਕ ਜੀ ਰਾਏ ਭੋਏ ਦੀ ਤਲਵੰਡੀ ਬੈਠੇ ਸਨ ਤੇ ਇੱਕ ਡੁੰਮ ਆਏ ਕੇ ਰਬਾਬ ਵਜਾਇਆ ਤੇ ਰਾਗ ਅਲਾਪਿਆ। ਤਿਸ ਦਾ ਰਾਗ ਸੁਣ ਕੇ ਮਨ ਇਕਾਗਰ ਹੋਇਆ ਤਾਂ ਸਾਹਿਬ ਨੇ ਪੁੱਛਿਆ, ਭਾਈ ਤੇਰਾ ਨਾਂ ਕਿਹਾ ਹੈ? ਤਾਂ ਉਸਨੇ ਕਿਹਾ, ਜੀ ਮੇਰਾ ਨਾਂ ਦਾਨਾ ਮਿਰਾਸੀ ਲੋਕ ਕਹਿੰਦੇ ਹਨ। ਬਚਨ ਹੋਇਆ, ਤੂੰ ਰਬਾਬ ਭਲੀ ਵਜਾਇਦਾ ਹੈ ਤੇ ਤੈਨੂੰ ਰਾਗਾਂ ਦੀ ਭਲੀ ਸੋਝੀ ਹੈ, ਪਰ ਜੇ ਤੂੰ ਸਾਡੀ ਸੰਗਤ ਕਰੇ ਤੇ ਇਹ ਰਾਗ ਸ਼ਬਦ ਪਾਏ ਕੇ ਗਾਵੇ ਤਾਂ ਅਸੀਂ ਤੇਰਾ ਦੀਨ ਦੁਨੀ ਵਿੱਚ ਉਧਾਰ ਕਰੀਏ। ਤਾਂ ਉਸ ਆਖਿਆ, ਜੇ ਅਸੀਂ ਧਨੀ ਲੋਕਾਂ ਨੂੰ ਰਾਗ ਸੁਣਾ ਕੇ ਚਾਰ ਪੈਸੇ ਲਿਆਉਂਦੇ ਹਾਂ, ਆਪਣੇ ਪੁੱਤਰਾਂ ਧੀਆਂ ਵਿੱਚ ਦੁਨੀਆਂ ਦੀ ਗੁਜ਼ਾਰਨ ਕਰਦੇ ਹਾਂ ਤੇ ਪੰਜ ਵੇਲੇ ਨਮਾਜ਼ ਪੜ੍ਹਦੇ ਹਾਂ ਤੇ 30 ਰੋਜ਼ੇ ਰਮਜ਼ਾਨ ਨੂੰ ਰੱਖਦੇ ਹਾਂ, ਸਾਡਾ ਦੀਨ ਦਾ ਭਲਾ ਹੁੰਦਾ ਹੈ। ਤੂੰ ਤਾਂ ਉਦਾਸੀ ਕੀਤੀ ਚਾਹੁੰਦਾ ਹੈ, ਅਸੀਂ ਜੇ ਤੇਰੇ ਨਾਲ ਲੱਗਾਂਗੇ ਤਾਂ ਦੁਨੀਆਂ ਦੇ ਜੋ ਕੁਟੰਬੀ ਹਨ ਸੋ ਸਭ ਭੁੱਖ ਨਾਲ ਮਰ ਜਾਵਣਗੇ ਤੇ ਅੱਗਿਓਂ ਨਵਾਜ਼ ਰੋਜ਼ਾ ਨਾ ਹੋਵੇਗਾ। ਦੀਨ ਪੀ ਤੇ ਦੁਨੀ ਪੀ, ਸਾਡੇ ਦੋਵੇਂ ਜਾਵੇਂਗੇ, ਤੁਸੀਂ ਉਧਾਰ ਕਿਸ ਤਰ੍ਹਾਂ ਕਰੋਗੇ? ਤਾਂ ਸਾਹਿਬ ਬਚਨ ਕੀਤਾ, ਦਾਨਿਆਂ ਤੂੰ ਦੀਵਾਨਾ ਹੋਇਆ ਹੈ, ਸਾਰੀ ਸ੍ਰਿਸ਼ਟੀ ਦਾ ਪਾਲਣ ਈਸ਼ਵਰ ਕਰਦਾ ਹੈ, ਕੀ ਤੂੰ ਕਰਦਾ ਹੈ? ਇਹ ਦੀਵਾਨਿਆਂ ਦੀ ਬ੍ਰਿਤ ਹੈ ਜੋ ਤੂੰ ਆਪਣੇ ਸਿਰ ਕੁਟੰਬੀਆਂ ਦਾ ਭਾਰ ਚੁੱਕ ਲਿੱਤਾ ਹੈ, ਨਹੀਂ ਤਾਂ ਸਭਨਾਂ ਜੀਆਂ ਦੀ ਪਾਲਣਾ ਵਾਹਿਗੁਰੂ ਕਰਦਾ ਹੈ, ਤੇ ਦੂਜਾ ਤੁਧ ਕਿਹਾ ਹੈ ਜੋ ਨਵਾਜ਼ ਰੋਜ਼ਾ ਕਰਕੇ ਮੇਰਾ ਭਲਾ ਹੋਵੇਗਾ। ਤਾਂ ਆਖ ਵੇਖਾਂ ਨਵਾਜ਼ ਤੇ ਰੋਜ਼ਾ ਦਾ ਅਰਥ ਕਿਆ ਹੈ ਤੇ ਕਿਤਨੇ ਵੇਲੇ ਨਮਾਜ਼ ਤੇ ਰੋਜ਼ਾ ਜਗਤ ਵਿੱਚ ਆਉਂਦਾ ਹੈ? ਤਾਂ ਅੱਗੋਂ ਉਸ ਡੁੰਮ ਆਖਿਆ, ਜੀ ਨਮਾਜ਼ ਰੋਜ਼ੇ ਦਾ ਅਰਥ ਤਾਂ ਮੈਂ ਨਹੀਂ ਜਾਣਦਾ, ਪਰ ਇਤਨਾ ਜਾਣਦਾ ਹਾਂ ਜੋ ਪੰਜ ਵੇਲੇ ਨਮਾਜ਼ ਨਿੱਤ ਆਉਂਦੀ ਹੈ, ਇੱਕ ਮਹੀਨਾ ਰਮਜ਼ਾਨ ਦੇ ਰੋਜ਼ੇ ਨਿੱਤ ਵਰਸ ਦੇ ਵਰਸ ਜਗਤ ਵਿੱਚ ਆਉਂਦੇ ਹਨ। ਤਾਂ ਬਚਨ ਹੋਆ, ਹੋਰ ਉਸ ਵੇਲੇ ਨਮਾਜ਼ ਤੇ ਰੋਜ਼ੇ ਕਿੱਥੇ ਰਹਿੰਦੇ ਹਨ? ਤਾਂ ਉਸ ਆਖਿਆ, ਜੀ ਉਹ ਖੁਦਾਏ ਦੇ ਘਰ ਰਹਿੰਦੇ ਹਨ। ਬਚਨ ਹੋਆ, ਖੁਦਾਏ ਦਾ ਘਰ ਕੌਣ ਹੈ? ਉਸ ਆਖਿਆ, ਜੀ ਮੈਂ ਡਿੱਠਾ ਨਹੀਂ। ਤਾਂ ਸਾਹਿਬ ਬਚਨ ਕੀਤਾ, ਖੁਦਾਏ ਦਾ ਘਰ ਸੰਤਾਂ ਦਾ ਹਿਰਦਾ ਹੈ ਤੇ ਸੰਤ ਖੁਦਾਏ ਦੇ ਹਿਰਦੇ ਵਿੱਚ ਵਸਦੇ ਹਨ। ਜੋ ਸਵਾਸ ਸਵਾਸ ਵਾਹਿਗੁਰੂ ਦਾ ਨਾਮ ਜਪਦੇ ਹਨ ਸਦਾ ਨਮਾਜ਼ ਉਹਨਾਂ ਦੇ ਹਿਰਦੇ ਵਿੱਚ ਵਸਦੀ ਹੈ ਤੇ ਸੰਤ ਜੋ ਸਦਾ ਸੰਜਮ ਨਾਲ ਆਹਾਰ ਕਰਦੇ ਹਨ ਸਦਾ ਰੋਜ਼ੇ ਉਹਨਾਂ ਦੇ ਘਰ ਰਹਿੰਦੇ ਹਨ। ਜੋ ਸੰਤਾਂ ਦਾ ਸੰਗ ਕਰਦੇ ਹਨ ਉਹਨਾਂ ਨੂੰ ਸੰਜਮ ਪ੍ਰਾਪਤ ਹੁੰਦਾ ਹੈ। ਬਚਨ ਹੋਆ, ਦਾਨਿਆਂ ਮਹਾਰਾਜ ਪੁੱਛਣਗੇ, ਤੂੰ ਸਾਨੂੰ ਜੋ ਮਨੁੱਖਾ ਜਨਮ ਦਿੱਤਾ ਸੀ ਤੇ ਸਭ ਪਦਾਰਥ ਦਿੱਤੇ ਸਨ ਤੇ 24,000 ਸਵਾਸ ਅਜਾਏ ਜਾਂਦਾ ਸੀ, ਤੁਸਾਂ ਭਜਨ ਮਹਾਰਾਜ ਦਾ ਕਿਉਂ ਨਾ ਕੀਤਾ ਤੇ ਪਦਾਰਥ ਗੋਬਿੰਦ ਦੇ ਨਿਮਿਤ ਕਿਉਂ ਨਾ ਦਿੱਤੇ? ਤਾਂ ਤੁਸੀਂ ਸਾਹਮਣੇ ਦੇਖ ਨਾ ਸਕੋਗੇ ਤੇ ਹੱਥ ਦੋਨੇ ਕਮਰ ਤੇ ਰੱਖ ਕੇ ਖੜੇ ਰਹੋਗੇ ਤਾਂ ਫਰਿਸ਼ਤਿਆਂ ਨੂੰ ਆਗਿਆ ਹੋਵੇਗੀ, ਇਹਨਾਂ ਨੂੰ ਮਾਰੋ। ਤਾਂ ਮਾਰੀ ਦੇ ਹੋਏ ਗੋਡਿਆਂ ਪਰਨੇ ਡਿੱਗ ਪਵੋਗੇ। ਤਾਂ ਫਿਰ ਫਰਿਸ਼ਤਿਆਂ ਨੂੰ ਆਗਿਆ ਹੋਵੇਗੀ, ਫਿਰ ਉਹ ਮਾਰਨ ਲੱਗਣਗੇ ਤਾਂ ਤੁਸੀਂ ਸਿਰ ਦੇ ਪਰਨੇ ਡਿੱਗ ਪਵੋਗੇ। ਤਾਂ ਫਿਰ ਉੱਠ ਖੜਾ ਕਰਨਗੇ, ਫਿਰ ਪੁੱਛਣਗੇ, ਤੁਸਾਂ ਆਰਜਾ ਬਿਰਥੀ ਕਿਉਂ ਗਵਾਈ? ਜਦ ਦੋਏ ਤਿੰਨ ਵੇਰੀ ਮਾਰ ਕੇ ਉਠਾਇਓਗੇ ਤਾਂ ਤੁਸੀਂ ਸੱਜੇ ਪਾਸੇ ਦੇਖੋਗੇ, ਉੱਥੇ ਗੁਰਪੀਰ ਮੁਰਸ਼ਿਦ ਪੈਗੰਬਰ ਖੜੋਤੇ ਹੋਣਗੇ। ਤਾਂ ਉਹਨਾਂ ਅੱਗੇ ਤੁਸੀਂ ਬੇਨਤੀ ਕਰੋਗੇ, ਜੋ ਅਸਾਂ ਤੁਹਾਡੇ ਸਿੱਖ ਮੁਰੀਦ ਹੋਏ ਸਾਂ, ਹੁਣ ਤੁਸੀਂ ਅਸਾਨੂੰ ਛਡਾਓ। ਤਾਂ ਅੱਗੋਂ ਗੁਰਪੀਰ ਆਖਣਗੇ, ਜਿਸ ਵੇਲੇ ਤੁਹਾਡੇ ਸਰੀਰ ਅਰੋਗ ਹੈ ਸਨ ਤਾਂ ਅਸੀਂ ਤੁਹਾਨੂੰ ਪੁਕਾਰ ਕੇ ਕਹਿੰਦੇ ਸਾਂ, ਜੋ ਤੁਸੀਂ ਮਹਾਰਾਜ ਦਾ ਭਜਨ ਕਰੋ, ਪਰਮੇਸ਼ਰ ਨਿਮਿਤ ਦਾਨ ਦੇਵੋ, ਸੰਤਾਂ ਦੀ ਸੇਵਾ ਕਰੋ। ਉਸ ਵੇਲੇ ਸਾਡਾ ਕਹਿਆ ਮੰਦੇ ਨਹੀਂ ਸੈ ਤੇ ਆਪਣਿਆਂ ਕੁਟੰਬੀਆਂ ਨੂੰ ਮਿੱਤਰ ਜਾਣਦੇ ਸੇ, ਹੁਣੇ ਵੀ ਉਹਨਾਂ ਨੂੰ ਆਖੋ ਤਾਂ ਤੁਸੀਂ ਬਾਏ ਪਾਸੇ ਦੇਖੋਗੇ। ਉੱਥੇ ਅੱਗੇ ਕੁਟੰਬੀ ਮਾਰੀ ਦੇ ਹੋਣਗੇ ਤਾਂ ਉਹ ਆਖਣਗੇ ਅਸੀਂ ਆਪਣਿਆਂ ਕਰਮਾਂ ਨੂੰ ਪਕੜੇ ਹੋਏ ਹਾਂ। ਤੁਸੀਂ ਦੋਹਾਂ ਪਾਸਿਓਂ ਨਿਰਾਸ਼ ਹੋ ਕੇ ਫਿਰ ਮਹਾਰਾਜ ਦੇ ਅੱਗੇ ਹੱਥ ਅੱਡੋਗੇ ਜੋ ਹੁਣ ਤੂੰ ਅਸਾਨੂੰ ਬਖਸ਼। ਜਿਵੇਂ ਚੋਰ ਨੂੰ ਪਕੜ ਕੇ ਹਨੇਰੀ ਕੋਠੀ ਵਿੱਚ ਪਾਏ ਦੇਈਦਾ ਹੈ ਤਿਵੇਂ ਤੁਸਾਂ ਕੀ ਰੋਜ਼ੇ ਬਰਤ ਕਰਾਏਣਗੇ। ਜੇ ਹੁਣ ਤੂੰ ਮਰਦਾਨਾ ਹੋਏ ਤਾਂ ਸੰਤਾਂ ਦਾ ਸੰਗ ਕਰੈਂ ਤੇ ਸ਼ਬਦ ਪਾਏ ਕੇ ਰਾਗ ਨੂੰ ਗਾਵੇਂ ਤਾਂ ਤੇਰਾ ਅਸੀਂ ਦੋਹਾਂ ਲੋਕਾਂ ਦਾ ਕਾਰਜ ਕਰਾਂਗੇ। ਤਾਂ ਉਸ ਆਖਿਆ ਜੀ ਜਿਵੇਂ ਤੁਸਾਡੀ ਰਜਾਏ ਹੋਵੇ। ਬਚਨ ਹੋਆ ਤੇਰਾ ਨਾਂ ਅਸਾਂ ਮਰਦਾਨਾ ਰੱਖਿਆ ਹੈ, ਵਾਹਿਗੁਰੂ ਦਾ ਭਜਨ ਕਰ, ਤੇਰੇ ਕੁਟੰਬੀਆਂ ਦੀ ਪੀ ਤੇ ਤੇਰੀ ਪੀ ਅਸੀਂ ਖਬਰ ਲਵਾਂਗੇ। ਤਾਂ ਮਰਦਾਨਾ ਬਾਬੇ ਦੇ ਨਾਲ ਹੋਇਆ ਤਾਂ ਬਾਬਾ ਬੋਲਿਆ ਪੰਜ ਨਵਾਜਾ ਵਕਤ ਪੰਜ ਪੰਜਾ ਪੰਜੇ ਨਾਓਂ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਨਾਏ ਕਰਨੀ ਕਲਮਾ ਆਖ ਕੈ ਤਾਂ ਮੁਸਲਮਾਨ ਸਦਾਏ ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਏ। ਤਾਂ ਬਾਬੇ ਆਖਿਆ ਮਰਦਾਨਿਆਂ ਪਹਿਲੀ ਨਵਾਜ ਸੱਚ ਕਮਾਉਣਾ, ਦੂਜੀ ਨਵਾਜ ਧਰਮ ਦੀ ਕਿਰਤ ਕਰਕੇ ਖਾਉਣੀ ਤੇ ਮਨ ਨੂੰ ਗੁਰਾਂ ਦੇ ਬਚਨਾਂ ਦੀ ਕਦਰ ਕਰ ਕਹਿਣਾ, ਹਲਾਲ ਕਰਨਾ। ਤੀਜਾ ਸਬਸੇ ਦਾ ਭਲਾ ਚਿਤਵਣਾ ਤੇ ਪਰਮੇਸ਼ਰ ਦੇ ਨਿਮਿਤ ਵੰਡ ਖਾਵਣਾ। ਚੌਥੇ ਸ਼ੁੱਧ ਮਨਸ ਰੱਖਣਾ ਕਿਵੇਂ ਮਹਾਰਾਜ ਦੇ ਨਾਮ ਦੀ ਪ੍ਰਤੀਤ ਪ੍ਰਾਪਤ ਹੋਵੇ। ਤਾਂ ਪੰਜਵੇਂ ਜੋ ਸਵਾਸ ਹੈਨ ਸੋ ਪਰਮੇਸ਼ਰ ਦੀ ਸਿਫਤ ਤੇ ਸੰਤਾਂ ਦੀ ਸਿਫਤ ਵਿੱਚ ਗੁਜ਼ਾਰਨੇ, ਆਯੂ ਭਲਿਆਂ ਕਰਮਾਂ ਵਿੱਚ ਗੁਜ਼ਾਰਨੀ ਤੇ ਸੰਤਾਂ ਦੀ ਟਹਿਲ ਕਰਨੀ, ਇਹੋ ਕਲਮਾਂ ਹੈਨ। ਜੇ ਇਉਂ ਵਰਤੇਗਾ ਤਾਂ ਦੋਜਕ ਨਾ ਜਾਵੇਗਾ। ਵਾਹਿਗੁਰੂ।